तीसरे पास सब बीबियां गज बज के बोलन की खेचल करोली
Thank you.
सिर जो अंक सह एरण जो सिर दे मंतने आगे राख तू भी सेव करे यूं गुरमुख आप निवारिय सब राज सृष्टि कर ले विच दुनिया सेव कमाई है दरगे बैसन पाई है जन नानक बाँ लड़ाई है हारां के खिदमत कर खुद मखदूम शुद दुनिया विच हर करतबला कोई न कोई फल है जब तो सृष्टि सरची नंकार नहीं जब तक रहेगी उसके असूल भी कम करते ही रहेंगे जब तो कोई गवर्नमेंट बनती है जब तक रहती है उसके असूल भी कम करते रहते हैं इसी तरह जब तो सृष्टि रची नंकार नहीं जब तक रहेगी उसके असूल की हम जिहाजा कोई करेगा वैसा करेगा जैसा बोएगा वैसा काटेगा जिहाजा कुछ करता वजह फल अवश्य मिलता अच्छा या बुरा इसी तरह जिथे पिछे दस्या भी जितने शरीर शरीर के अंग जो जो इन्हों की सेवा है उस तो बिना ये तिकार योग निष्फल ते व्यर्थ हैं सो इधर दसते हैं सेवा करके और वाहिगुरु का भजन करके किडे किडे उच्च मुराद भी हासिल होंगे और तमाम दुखों तो बरी होना होंगे ये इसका फल है पिछले प्रसंग वाल ध्यान लै जाओ बाबा अमरदास जी ने 72 साल की उम्र विच सेवा करनी आरंभ की थी मन करके भजन किसी वक्त भी भजन तो बिना मन खाली नहीं सी रहता दम दम नाम संभाल दे सन और तन सेवा विच लगा के रख दे सन सेवा कल भी अर्ज की सी बहुत किस्म दी है सासू दे जुते चाड़ने सासू दे जूठे बर्तन साफ करने और लंगर वगैरह तैयार करना वरताना झाड़ू देने और बहुत किस्म दी सेवा इसी तरह आप जी ने हर किस्म दी सेवा करनी शुरू की थी ने सेवा रूपी तन इकट्ठा करना शुरू कर दिता इस तो इलावा जिथे गुरु के लंगर की सेवा उसके वास्ते जल वगैरह ढोंदे हैं उन्होंने समय में यह जी साधन होंगे और जूठे बर्तन साफ संग दे साफ करने झाड़ू देने जूते साफ करने और बेहद किस्म की सेवा इस तो इलावा आप जी ने एक सेवा अपने शौक द्वारा होर आरंभ की थी वो की सी वो अमृत पेड़े पहरा पहरा तलिंदे जितने गुरु नानक तो लागे दसे पातशाह या होर बड़े बड़े महापुरुष गुरसिख होए हैं गुरु घर के बीच अमृत पेड़े पहरा पहरा तलिंद जाके इनान आदि करके भजन विच जुड़ना ये उन्होंने नियम है सो गुरु अंगद देव महाराज भी पैसा फहरातने में फिर इनान करके आनंद सागर जो वाहगुरु है उसके भी ध्यान जोड़ के आत्मानंद लिवलीन होंगे सन आप जी ने जिथे होर सेवा आरंभ की थी दरिया ब्यास खडूर तो चार कोहे फासले पे सी उतों रात दे पैसवा पहरात गया जो सत्संग भी समाप्ति हो जाती है आपने गागर मोटे ते उठानी दो को पहरे जाना उस तो बाद अरदास करके बेनती करनी गरीब नवाज हजूर वाल पिट हो रही है बेदवी खिमा करनी दया ब्यास वाल मुंह करना ਤੇ ਉਥੋਂ ਜਲਦੀ ਕਾਗਜ਼ ਭਰ ਕੇ ਲੈ ਆਉਣੀ। ਉਸ ਨਾਲ ਵਕਤ ਸਿਰ ਆ ਕੇ ਯਾਨੀ ਵਕਤ ਤੋਂ ਪਹਿਲੇ ਪਹਿਲੇ ਪਹੁੰਚ ਕੇ ਗੁਰੂ ਜੀ ਦਾ ਇਸ਼ਨਾਨ ਕਰਵਾਉਣਾ। ਇਹ ਨਿਯਮ ਆਪ ਨੇ 12 ਸਾਲ ਪੂਰਾ ਨਿਭਾਇਆ। ਗਰਮੀ ਸਰਦੀ ਕੋਈ ਮੌਸਮ ਹੈ ਕੁਛ ਵੀ ਹੈ, ਸਾਧ 12 ਸਾਲ ਦੀਵਾ ਰੋਜ਼ ਲਗਾਉਣਾ ਕਿਤਨਾ, ਇਹ ਵੀ ਬੜਾ ਔਖਾ ਹੁੰਦਾ। ਇਤਨੀ ਕਠਿਨ ਪ੍ਰਤਿਗਿਆ, ਸੋ ਮੁਰਦੇ ਤੋਂ ਬਿਨਾਂ ਮਰੀਦ ਕਿਵੇਂ ਬਣ ਸਕਦਾ? ਮੁਰਦਾ ਹੋਏ ਮਰੀਦਨ ਗੱਲੀ ਹੋਣਾ। ਸੋ ਮਰੀਦ ਤੋਂ ਬਿਨਾਂ ਇਹੀ ਜੀ, ਮੁਰਦੇ ਤੋਂ ਬਿਨਾਂ ਇਹੀ ਜੀ ਕਠਿਨ ਸੇਵਾ ਹੋਣੀ ਨਾਮੁਮਕਿਨ ਹੈ, ਕੌਣ ਕਰ ਸਕਦਾ ਹੈ? ਇਸ ਵਾਸਤੇ ਹੀ ਮੁਰਦੇ ਦੀ ਬਾਬਤ ਹੈ, ਮੁਰਦਾ ਹੋਏ ਮੁਰੀਦ ਗੁਰੂ ਗੋਰ ਸਮਾਵੈ। ਮੁਰਦਾ ਹੋਏ ਮੁਰੀਦਾਂ ਗੱਲੀ ਹੋਣਾ, ਸਬਰ ਸ਼ੁਕਰ ਸ਼ਹੀਦ ਪਰਮ ਪਾਉ ਖੋਣਾ।
ਮੁਰਦਾ ਹੋਏ ਨਾ ਮੁਰੀਦ ਗੱਲੀ
ਚਾੜ ਦਿੱਤਾ ਹੈ। ਆਪਣਾ ਕੁਛ ਨਹੀਂ ਸਮਝਿਆ, ਤਨ ਵੀ ਮਨ ਵੀ ਤਨ ਵੀ, ਮੈਂ ਮੇਰੀ ਦੇ ਸਮੇਤ ਸਭ ਗੁਰੂ ਦੀ ਭੇਟ ਚਾੜ ਦਿੱਤਾ। ਉਹ ਮੁਰੀ ਦੇ ਫਿਦਾਈ ਹੁੰਦੇ ਹਨ, ਗੁਰਮੁਖ ਸਿੱਖ ਹੁੰਦੇ ਹਨ। ਕਿਉਂ? ਜਦੋਂ ਸਿਰ ਮੰਗੇ ਖੁਸ਼ੀ ਨਾਲ ਸਿਰ ਦੇ ਦਿੱਤੇ ਉਹ ਗੁਰਮੁਖ ਸਿੱਖ। ਪਰ ਜਿਹੜੇ ਇਹ ਸੁਣ ਕੇ ਲਓ ਜੀ ਗੁਰੂ ਨੂੰ ਤਾਂ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਗੁਰੂ ਦਾ ਕਰਤੱਵ ਹੈ ਕਰਮ ਉਪਾਸਨਾ ਗਿਆਨ ਦਾ ਉਪਦੇਸ਼ ਕਰਨਾ ਸਿੱਖਾਂ ਨੂੰ। ਸਿਰ ਵੱਢਣੇ ਤਾਂ ਗੁਰੂ ਦਾ ਕੰਮ ਨਹੀਂ ਹੁੰਦਾ, ਇਹੋ ਜਿਹੇ ਜਿਹੜੇ ਹਨ ਉਹ ਤਾਂ ਸਿੱਖ ਕਹਾਉਣ ਦੇ ਵੀ ਹੱਕਦਾਰ ਨੇ, ਹੋਰ ਤਾਂ ਕੀ ਕਹਿਣਾ ਹੈ। ਸਵਾਲ ਖਿਆਲ ਕਰੋ ਮੁਰੀਦੇ ਸਿਦਾਇ ਜਿਨ੍ਹਾਂ ਨੇ ਸਭ ਕੁਛ ਪ੍ਰਵਾਨ ਕਰ ਦਿੱਤਾ ਹੈ, ਆਪ ਜੀ ਨੇ ਇਸ ਤਰੀਕੇ ਦੀ ਸੇਵਾ ਆਰੰਭ ਕਰ ਦਿੱਤੀ। ਆਪਣਾ ਤਨ ਮਨ ਧਨ ਨਹੀਂ ਸਮਝਿਆ, ਸਭ ਕੁਛ ਗੁਰੂ ਦੀ ਭੇਟ ਚਾੜ ਦਿੱਤਾ। ਇਹ ਜਨਮ ਤੁਮਾਰੇ ਲਿਖੇ, ਇਹ ਸਾਧ ਸਿੰਘ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਕਰਕੇ ਸਫਲਤਾ ਪ੍ਰਾਪਤ ਹੁੰਦੀ ਹੈ। ਜਿਹੜੀ ਸੇਵਾ ਹੈ ਇਹ ਬੜੇ ਬੜੀਆਂ ਕਠਿਨ ਤਪੱਸਿਆਵਾਂ ਨਾਲੋਂ ਵੀ ਜ਼ਿਆਦਾ ਮਹੱਤਵ ਰੱਖਦੀ ਹੈ। ਬਾਬੇ ਫਰੀਦ ਨੇ 36 ਸਾਲ ਤਪ ਕੀਤਾ ਹੀ ਸੀ, ਪਰ ਜਦੋਂ ਆਪਣੇ ਮੁਰਸ਼ਿਦੇ ਰਹਿਮਾਨ ਦੀ ਸ਼ਰਨ ਵਿੱਚ ਆ ਕੇ ਜੁਗਤੀ ਹਾਸਲ ਕਰਕੇ ਸੇਵਾ ਕੀਤੀ, ਫਿਰ ਉਹ ਪਦਵੀ ਹਾਸਲ ਕੀਤੀ ਜਿਸਨੂੰ 88 ਹਜ਼ਾਰ ਤਪ ਕਰਕੇ ਪ੍ਰਾਪਤ ਕੀਤਾ ਜਾਂਦਾ ਸੀ। ਇਉਂ ਫਰੀਦ ਦਾ ਜ਼ਿਕਰ। ਉਹ ਮਾਤਾਵਾਂ ਵੀ ਧੰਨਤਾ ਯੋਗ ਹਨ ਜਿਹੜੀਆਂ ਆਪਣੇ ਬੱਚਿਆਂ ਨੂੰ ਕਈ ਤਰੀਕੇ ਸਿਰ ਯੁਕਤੀ ਦੁਆਰਾ ਪ੍ਰਭੂ ਦਾ ਪ੍ਰੇਮ ਲਗਾਉਂਦੀਆਂ ਹਨ, ਪਰਮੇਸ਼ਰ ਦੇ ਪਾਸੇ ਪ੍ਰੇਰਦੀਆਂ ਹਨ। ਉਹਨਾਂ ਨੂੰ ਹੀ ਗੁਰਬਾਣੀ ਵਿੱਚ ਇਉਂ ਦੱਸਿਆ ਹੈ ਨਾ, ਧੰਨ ਧੰਨ ਨੇ ਜਣੇ
ਕਰਦੇ।
ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋ ਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨਾ ਨਾਮ ਤੇ ਭੈ ਪਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਤੰਜਣੇ ਦੀ ਮਾਂ ਆਏ ਸਫਲ ਸੇ ਉਹ ਮਾਤਾਵਾਂ ਤਨਤਾ ਯੋਗ ਹਨ ਜਿਨ੍ਹਾਂ ਵਿੱਚੋਂ ਖਾਸ ਗੌਰਵ ਦੇ ਨਾਲ ਰੋਂਦੀ ਮਾਤਾ ਬਾਬੇ ਫਰੀਦ ਦੀ ਮਾਤਾ ਰਾਜੇ ਗੋਪੀ ਚੰਦ ਦੀ ਮਾਤਾ ਇਹਨਾਂ ਦਾ ਨਾਮ ਜ਼ਿਆਦਾ ਲਿਆ ਜਾਂਦਾ ਹੁਣ ਤਾਂ ਹੋਰ ਵੀ ਬੇਅੰਤ ਮਾਈਆਂ ਹੋਈਆਂ ਹਨ ਜੋ ਆਪ ਭਜਨ ਕਰਦੀਆਂ ਨੇ ਉਹੀ ਆਪਣੇ ਬੱਚਿਆਂ ਨੂੰ ਭਜਨ ਦਾ ਸ਼ੌਕ ਲਗਾ ਸਕਦੀਆਂ ਹਨ ਫਰੀਦ ਅਜੇ ਬੱਚਾ ਹੈ ਬੱਚਿਆਂ ਦੇ ਮਨ ਬਿਲਕੁਲ ਸਾਫ਼ ਹੁੰਦੇ ਹਨ ਸਾਫ਼ ਕੱਪੜੇ ਨੂੰ ਜਿਹੋ ਜਿਹਾ ਚਾਹੋ ਵੈਸਾ ਰੰਗ ਚੜਾ ਲਓ ਜਦੋਂ ਕੱਪੜਾ ਮੈਲਾ ਹੋ ਜਾਂਦਾ ਹੈ ਪਹਿਲੇ ਉਸਦੀ ਮੈਲ ਦੂਰ ਕਰਨੀ ਪੈਂਦੀ ਹੈ ਫਿਰ ਉਸਨੂੰ ਰੰਗ ਚੜਿਆ ਕਰਦਾ ਹੈ ਇਉਂ ਬੜੀ ਖੇਚਲ ਹੁੰਦੀ ਹੈ ਪਰ ਜਦੋਂ ਕੱਪੜਾ ਬਿਲਕੁਲ ਸਾਫ਼ ਹੈ ਜਿਹੋ ਜਿਹਾ ਚਾਹੇ ਵੈਸਾ ਰੰਗ ਚੜਾ ਲਵੇ ਇਸੇ ਤਰ੍ਹਾਂ ਮਨ ਰੂਪੀ ਬਸਤਰ ਹੈ ਬੱਚਿਆਂ ਦੇ ਮਨ ਪਹਿਲੇ ਬਿਲਕੁਲ ਸਾਫ਼ ਹੁੰਦੇ ਕਈ ਕਿਸਮ ਦੇ ਸੰਸਕਾਰ ਅਜੇ ਇਹਨਾਂ ਦੇ ਮਨਾਂ ਵਿੱਚ ਨਹੀਂ ਪਏ ਹੁੰਦੇ ਅਜਿਹੀ ਜੀ ਲਗਨ ਲਗਾਉਣ ਦਾ ਖਿਆਲ ਹੋਵੇ ਵੈਸੀ ਲਗਨ ਬੜੀ ਜਲਦੀ ਲੱਗ ਜਾਇਆ ਕਰਦੀ ਹੈ ਸੋਇਓਂ ਫਰੀਦ ਅਜੇ ਬੱਚਾ ਹੈ ਚਾਰ ਪੰਜ ਸਾਲ ਦਾ ਹੈ ਉਸਦੀ ਮਾਤਾ ਕਹਿਣ ਲੱਗੀ ਬੇਟਾ ਫਰੀਦ ਲੈ ਇਹ ਤਸਬੀਹ ਅਸੀਂ ਮਾਲਾ ਕਹਿੰਦੇ ਹਾਂ ਇਸਲਾਮ ਵਿੱਚ ਉਸਨੂੰ ਤਸਬੀਹ ਕਹਿੰਦੇ ਹਾਂ ਔਰ ਇਸੇ ਤਰ੍ਹਾਂ ਅਸੀਂ ਆਸਣ ਜਿਸ ਕੱਪੜੇ ਤੇ ਬੈਠ ਕੇ ਪਰਮੇਸ਼ੁਰ ਦਾ ਭਜਨ ਕਰੀਦਾ ਹੈ ਉਸਨੂੰ ਆਸਣ ਕਿਹਾ ਜਾਂਦਾ ਹੈ ਉਹ ਉਸਨੂੰ ਮਸੱਲਾ ਕਹਿੰਦੇ ਹਾਂ ਇਉਂ ਕਰਕੇ ਕਹਿਣ ਲੱਗੀ ਇਹ ਮਸੱਲੇ ਤੇ ਬੈਠ ਕੇ ਐ ਲੈ ਤਸਬੀਹ ਰੱਬ ਦੇ ਨਾਮ ਦੇ ਨਾਲ ਫੇਰ ਇਹ ਸੁਣ ਕੇ ਫਰੀਦ ਬੱਚਾ ਸੀ ਕਹਿਣ ਲੱਗਾ ਮਾਤਾ ਜੇਕਰ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂਗਾ ਮੈਨੂੰ ਰੱਬ ਕੀ ਦੇਵੇਗਾ ਬੱਚੇ ਅਕਸਰ ਲਾਲਚ ਨੂੰ ਕੰਮ ਕਰਦੇ ਨੇ ਕੋਈ ਨਾ ਕੋਈ ਸੋ ਇਹ ਸੁਣ ਕੇ ਮਾਤਾ ਕਹਿਣਗੇ ਰੱਬ ਤੈਨੂੰ ਗੁੜ ਦਿਆ ਕਰੇਗਾ ਉਸ ਇਲਾਕੇ ਵਿੱਚ ਇਸ ਚੀਜ਼ ਦੀ ਤੰਗੀ ਸੀ ਇਹ ਦੁਰਲੱਭ ਸੀ ਬੱਚਿਆਂ ਨੂੰ ਫਿਰ ਖਾਸ ਕਰ ਮਿੱਠਾ ਪਿਆਰਾ ਹੁੰਦਾ ਹੈ ਇਉਂ ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦੇਣੀ ਉਸਨੂੰ ਮਾਲਾ ਫੜਾ ਦੇਣੀ ਉਸਨੇ ਹਰ ਮਣਕੇ ਨਾਲ ਰੱਬ ਦਾ ਨਾਂ ਲੈਣਾ ਜਦੋਂ ਮਾਲਾ ਫੇਰ ਕੇ ਹਟਣੀ ਕਹਿਣ ਲੱਗੀ ਆਸਣ ਉਠਾ ਆਸਣ ਚੱਕਣਾ ਹੇਠੋਂ ਗੁੜ ਦੀ ਰੋੜੀ ਮਿਲ ਜਾਣੀ ਬੜਾ ਖੁਸ਼ ਹੋਣਾ ਕਹਿਣ ਦੇਖ ਰੱਬ ਨੇ ਤੈਨੂੰ ਗੁੜ ਦਿੱਤਾ ਹੈ ਰੋਜ਼ ਰੋਜ਼ ਇਸੀ ਤਰ੍ਹਾਂ ਕਰਾਉਂਦੀ ਗਈ ਜਿਹੜਾ ਕੰਮ ਰੋਜ਼ ਕਰਦੇ ਜਾਈਏ ਉਹਦਾ ਸੁਭਾਅ ਬਣ ਜਾਂਦਾ ਹੈ ਆਦਤ ਬਣ ਜਾਂਦੀ ਹੈ ਇਹ ਜਿਹੜੀ ਲੋਕਾਂ ਨੂੰ ਸ਼ਰਾਬਾਂ ਪੀਣ ਦੀ ਹੋਰ ਬੁਰੇ ਕੰਮਾਂ ਦੀ ਆਦਤ ਬਣੀ ਇਹ ਵੀ ਤਾਂ ਬਣੀਓ ਹੈ ਕਿਹੜਾ ਜੰਮਦੇ ਨੂੰ ਸੀ ਕਿਸੇ ਨੂੰ ਜਿਹੀ ਜੀ ਸੁਸਾਇਟੀ 'ਚ ਮੂਵ ਕਰਦਾ ਰਿਹਾ ਵੈਸਾ ਇਹਦੇ ਸੁਭਾਅ ਬਣਦੇ ਚਲੇ ਗਏ ਜਿਹੜੇ ਸ਼ਰਾਬੀਆਂ ਦੀ ਸੰਗਤ ਕਰਨ ਲੱਗ ਪਏ ਸ਼ਰਾਬੀ ਬਣ ਗਏ ਜੂਏਬਾਜ਼ਾਂ ਦੀ ਸੰਗਤ ਵਿੱਚ ਬੈਠਣ ਲੱਗ ਪਏ ਜੂਏਬਾਜ਼ ਬਣ ਗਏ ਇਸੇ ਤਰ੍ਹਾਂ ਜਿਹੀ ਜੀ ਸੁਸਾਇਟੀ 'ਚ ਕੋਈ ਬੰਦਾ ਬੈਠਣ ਲੱਗ ਪਿਆ ਵੈਸਾ ਹੀ ਉਸਨੂੰ ਲਗਨ ਲੱਗਦੀ ਚਲੀ ਗਈ ਕਬੀਰ ਮਨ ਪੰਖੀ ਪਿਆ ਉੜ ਉੜ ਦਹਿ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ ਜਿਹੀ ਜੀ ਕੋਈ ਸੰਗਤ ਕਰਦਾ ਹੈ ਵੈਸਾ ਹੀ ਫਲ ਖਾਣਾ ਪੈਂਦਾ ਕੋਈ ਨੀ ਮਾਤਾ ਬੈਠ ਜਾਓ ਉੱਤੇ ਫੜਾ ਦੋ ਇਹਨੂੰ ਇੱਥੇ ਆ ਜਾਊਗੀ ਫੜਾ ਦੋ ਇਹਨਾਂ ਨੂੰ ਇੱਥੇ ਆ ਜਾਊ ਜੀ ਜਾਂਦੀ ਨੀ ਕਿਤੇ ਬੈਠ ਜਾਓ ਤੁਸੀਂ ਸ਼ਾਂਤੀ ਸਹੀਓ ਇਹ ਜੀ ਸੰਗਤ ਕਰਦਾ ਅਵਸ਼ ਵੈਸਾ ਹੋ ਜਾਂਦਾ ਹੈ ਇਹ ਜ਼ਰੂਰੀ ਹੈ ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਹੈ ਠੱਗਾਂ ਦੀ ਠੱਗ ਬਣਾ ਦਿੰਦੀ ਹੈ ਜੂਏਬਾਜ਼ਾਂ ਦੀ ਸੰਗਤ ਜੂਏਬਾਜ਼ ਬਣਾ ਦਿੰਦੀ ਹੈ ਇਸੇ ਤਰ੍ਹਾਂ ਜਿਹੀ ਜੀ ਸੰਗਤ ਕਰਦਾ ਹੈ ਵੈਸਾ ਬਣਦਾ ਕਬੀਰ ਮਨ ਪੰਖੀ ਪਿਆ ਉੜ ਉੜਦਾ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ ਜਿਸ ਕੰਮ ਨੂੰ ਰੋਜ਼ਾਨਾ ਕਰਦੇ ਰਹੀਏ ਉਹਦਾ ਸੁਭਾਅ ਬਣ ਜਾਂਦਾ ਹੈ ਉਹ ਆਦਤ ਬਣ ਜਾਂਦੀ ਹੈ ਬੁਰੀਆਂ ਆਦਤਾਂ ਬੁਰੀ ਸੋਸਾਇਟੀ ਦੁਆਰਾ ਪੈਦਾ ਜਾਂਦੀਆਂ ਨੇ, ਪਰ ਇਹ ਹਟਣੀਆਂ ਸਾਧਨ ਬੜੀਆਂ ਔਖੀਆਂ ਹੋ ਜਾਂਦੀਆਂ। ਬੁਰੀ ਆਦਤ ਬੁਰਾ ਸੁਭਾਵ ਬੁਰੀ ਸੋਸਾਇਟੀ ਤੋਂ ਪੈਂਦਾ, ਹਟਣਾ ਬਹੁਤ ਔਖਾ ਹੁੰਦਾ, ਪਹਾੜ ਬਣ ਜਾਂਦਾ ਜੇ ਕਿਸੇ ਨੂੰ ਕਹੋ ਜੀ, ਬੜੀ ਔਖੀ ਗੱਲ ਹੈ। ਸੁਭਾਵ ਬਣ ਚ ਗੱਲ ਭਾਵੇਂ ਕੁਛ ਨਹੀਂ, ਸੋਸਾਇਟੀ ਬਦਲਦਾ। ਬੁਰੀ ਸੋਸਾਇਟੀ ਛੱਡ ਕੇ ਚੰਗੀ ਸੋਸਾਇਟੀ ਚ ਮੂਵ ਕਰ, ਉਹ ਸੁਭਾਵ ਕੁਦਰਤੀ ਹਟ ਜਾਏਗਾ। ਤੋ ਜਿਹੜਾ ਸੁਭਾਵ ਪੱਬਾਂ ਜਾਣਦਾ, ਸਤਸੰਗ ਵੀ ਜਾਣਦਾ, ਸੁਭਾਵ ਪਾ ਲਓ, ਆਪ ਹੀ ਹਟ ਜਾਏਗਾ, ਮਹਿਸੂਸ ਹੀ ਨਹੀਂ ਹੋਵੇਗਾ। ਸੋ ਕੁਝ ਦਿਨਾਂ ਦੇ ਵਿੱਚ ਐਸੀ ਆਦਤ ਬਣ ਜਾਏਗੀ, ਹਰੀ ਕੀਰਤਨ ਦਾ ਬਾਣੀ ਦਾ ਉਦੋਂ ਵੀ ਵਿਸ਼ੇਸ਼ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਉਹ ਸਰੂਰ ਮਸਤੀ ਖੁਮਾਰੀ ਪ੍ਰਾਪਤ ਹੋ ਜਾਏਗੀ, ਜਿਸ ਨੂੰ ਇਹ ਛੱਡ ਹੀ ਨਹੀਂ ਸਕੇਗਾ ਸਾਰੀ ਜ਼ਿੰਦਗੀ ਭਰ। ਸਵਯੋਂ ਇਸੀ ਤਰ੍ਹਾਂ ਫਰੀਦ ਨੂੰ ਉਸਦੀ ਮਾਤਾ ਨੇ ਰੋਜ਼ਾਨਾ ਐਸਾ ਕਰਨ ਵਾਸਤੇ ਪ੍ਰੇਰਨਾ, ਉਹ ਕਰਦਾ ਰਿਹਾ। ਕਾਫੀ ਦਿਨ ਗੁਜ਼ਰ ਗਏ, ਇੱਕ ਦਿਨ ਦਾ ਜ਼ਿਕਰ, ਉਸਦੀ ਮਾਤਾ ਇੱਧਰ ਉੱਧਰ ਕਿਤੇ ਆਂਡੀਆਂ ਗੁਆਂਢੀਆਂ ਦੀ ਕਿਸੇ ਕੰਮ ਕਰੀ ਸੀ। ਫਰੀਦ ਦਾ ਵਕਤ ਹੋ ਗਿਆ ਮਾਲਾ ਫੇਰਨ ਦਾ, ਉਸਨੇ ਸੋਚਿਆ ਮੇਰਾ ਵਕਤ ਹੋਇਆ, ਮੈਂ ਮਾਲਾ ਫੇਰਾਂ। ਹੁਣ ਝੱਟ ਹੀ ਕਿੱਲੇ ਤੋਂ ਮਾਲਾ ਲਾ ਕੇ ਆਸਣ ਵਿਛਾ ਲਿਆ, ਬੈਠ ਗਿਆ, ਮਾਲਾ ਫੇਰਨੀ ਸ਼ੁਰੂ ਕਰ ਦਿੱਤੀ। ਪਰ ਮਾਤਾ ਦੇ ਚਿੱਤ ਵਿੱਚ ਫਿਕਰ ਹੈ ਵੀ ਅੱਜ ਵੇਲਾ ਹੋ ਗਿਆ, ਉਸਨੇ ਮਾਲਾ ਫੇਰਨੀ ਹੈ, ਮੈਂ ਉਹਦੇ ਆਸਣ ਹੇਠਾਂ ਗੁੜ ਦੀ ਰੋੜੀ ਨਹੀਂ ਰੱਖਣੀ, ਗੁੜ ਨਹੀਂ ਲੱਭੇਗਾ, ਉਹਦੇ ਚਿੱਤ ਵਿੱਚ ਪਤਾ ਨਹੀਂ ਕੀ ਗੁਜ਼ਰੇਗੀ। ਇਹ ਫਿਕਰ ਕਰ ਰਹੀ ਹੈ। ਪਰ ਇੱਧਰ ਜਿਸ ਵਕਤ ਫਰੀਦ ਮਾਲਾ ਫੇਰ ਕੇ ਹਟਿਆ, ਅੱਗੇ ਇੱਕ ਗੁੜ ਦੀ ਰੋੜੀ ਮਿਲਦੀ ਹੁੰਦੀ, ਹੁਣ ਰੋੜੀਆਂ ਰੋਣੀਆਂ ਪਈਆਂ ਆਸਣ ਦੇ। ਬਹੁਤ ਖੁਸ਼ ਹੋਇਆ ਵੀ ਅੱਜ ਮੇਰੇ ਤੇ ਰੱਬ ਬਹੁਤ ਦਿਆਲ ਹੈ। ਜਿਹੜਾ ਕੰਮ ਕਰਦੇ ਰਹੀਏ ਸਤਸੰਗ, ਖਾਸ ਕਰ ਭਜਨ ਕਰਨ ਵਾਲੇ ਪੁਰਜੀ ਸ਼ਬਦ ਦਾ ਅਭਿਆਸ ਕਰਦੇ ਰਹਿੰਦੇ ਨੇ, ਉਹ ਸਿੱਧ ਹੋ ਜਾਂਦਾ ਹੌਲੀ ਹੌਲੀ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਸੁਣਿਆ ਨੀ, ਪ੍ਰਾਚੀਨ ਸਮੇਂ ਤੋਂ ਲਾ ਕੇ ਹੁਣ ਤੱਕ ਜਿਤਨੇ ਮਹਾਂਪੁਰਖ ਹੋਏ ਨੇ, ਉਹਨਾਂ ਵਿੱਚੋਂ ਬੇਅੰਤ ਸ਼ਕਤੀਆਂ ਸੁਣਨ ਵਿੱਚ ਆਈਆਂ ਹਨ। ਬਹੁਤਿਆਂ ਲੋਕਾਂ ਨੇ ਦੇਖੀਆਂ ਵੀ ਹਨ, ਉਹ ਕਾਹਦੀਆਂ ਮਨ ਦੇ ਟਕਾ ਦੀਆਂ, ਭਜਨ ਕਰਦੇ 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 ਜਦ ਮਨ ਟਕਾ ਦੇ ਸ਼ੁੱਧੀ ਦੇ ਘਰ ਵਿੱਚ ਜਾਂਦਾ ਹੈ, ਬਰਕਤਾਂ ਵਿੱਚੋਂ ਹੀ ਪੈਦਾ ਹੋ ਜਾਂਦੀ, ਕਿਉਂਕਿ ਸ਼ਕਤੀਆਂ ਦਾ ਸੋਮਾ ਵਾਹਿਗੁਰੂ ਤਾਂ ਹਰ ਇੱਕ ਦੇ ਅੰਦਰ ਬੈਠਾ ਹੋਇਆ, ਸਾਰੀਆਂ ਸ਼ਕਤੀਆਂ ਉਹਦੇ ਵਿੱਚ ਹਨ। ਪਰ ਜਦੋਂ ਮਨ ਟਿਕਦਾ ਸ਼ੁੱਧ ਹੁੰਦਾ, ਉਦੋਂ ਉਹ ਪੈਦਾ ਹੋ ਜਾਂਦੀਆਂ, ਪ੍ਰਾਪਤ ਹੋ। ਜਿਵੇਂ ਬੋਹੜ ਦਾ ਦਰਖਤ ਛੋਟੇ ਜਿਹੇ ਬੀਜ ਵਿੱਚ ਹੁੰਦਾ, ਬਰੋਟੇ ਦਾ ਬੀਜ ਛੋਟਾ ਜਿਹਾ ਹੁੰਦਾ, ਖਸਖਸੇ ਦਾਣੇ ਜਿਹੇ ਨਾਲ, ਲੇਕਿਨ ਕਿੱਡਾ ਵੱਡਾ ਬੋਹੜ ਦਾ ਦਰਖਤ ਉਹਦੇ ਵਿੱਚ ਛਿਪਿਆ ਹੋਇਆ ਹੈ। ਹੈ ਉਹਦੇ ਵਿੱਚ, ਜੇ ਕਿਸੇ ਅਣਜਾਣ ਨੂੰ ਤੁਸੀਂ ਕਹੋ ਇਹਦੇ ਵਿੱਚ ਦੇ ਕਿੱਡਾ ਵੱਡਾ ਬੋਹੜ ਹੈ, ਨਹੀਂ ਮੰਨੇਗਾ, ਮੋਟੀ ਮੱਤ ਵਾਲਾ। ਕਿਸੇ ਬਰੀਕ ਮੱਤ ਵਾਲੇ ਕੋਲ ਇਹਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਹੈ, ਉਹ ਮੰਨ ਲਏਗਾ ਵੀ ਠੀਕ ਹੈ। ਪਰ ਉਹ ਪ੍ਰਗਟ ਕਦ ਹੋਵੇਗਾ, ਜਦੋਂ ਉਸ ਬੀਜ ਨੂੰ ਜ਼ਮੀਨ ਵਿੱਚ ਗੱਡੀਏ, ਉਹਦੀ ਪਰਵਰਿਸ਼ ਹੋਵੇ, ਪਾਣੀ ਮਿਲੇ, ਗਰਮੀ ਸਰਦੀ ਤੋਂ ਬਚਾ ਹੋਵੇ, ਕੋਈ ਦਰਖਤ ਕੋਈ ਜਾਨਵਰ ਉਸਨੂੰ ਖਾ ਨਾ ਜਾਵੇ ਜਾਂ ਮਦ ਮੁਦ ਨਾ ਜਾਵੇ, ਇਉਂ ਜਦੋਂ ਕੁਛ ਦੇਰ ਉਸਦੀ ਰਕਸ਼ਾ ਹੋਵੇਗੀ, ਕੁਛ ਦਿਨਾਂ ਦੇ ਵਿੱਚ ਬਹੁਤ ਵੱਡਾ ਬੋਹੜ ਦਾ ਦਰਖਤ ਉੱਥੇ ਪੈਦਾ ਹੋ ਜਾਂਦਾ ਹੈ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਉਸਦੀਆਂ ਸ਼ਕਤੀਆਂ ਇਉਂ ਭਰਪੂਰ ਹਨ, ਜਿਵੇਂ ਉਸ ਬੀਜ ਦੇ ਅੰਦਰ ਕਿੱਡਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ। ਉਹ ਪੈਦਾ ਹੁੰਦਾ ਹੈ, ਉਹ ਚੀਜ਼ਾਂ ਪੈਦਾ ਹੁੰਦੀਆਂ ਨੇ, ਦਰਖਤ ਪੈਦਾ ਹੁੰਦਾ ਹੈ ਜਦੋਂ ਉਸਨੂੰ ਜ਼ਮੀਨ ਵਿੱਚ ਗੱਡ ਕੇ ਪਾਣੀ ਆਦਿ ਦੇ ਕੇ ਉਸਦੀ ਪਰਵਰਿਸ਼ ਕੀਤੀ ਜਾਵੇ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਦੀਆਂ ਸ਼ਕਤੀਆਂ ਭਰਪੂਰ ਹਨ, ਪਰ ਜਦ ਉਸਦਾ ਨਾਂ ਜਪਿਆ ਜਾਂਦਾ, ਸੇਵਾ ਕੀਤੀ ਜਾਂਦੀ ਹੈ, ਮਨ ਸ਼ੁੱਧ ਹੋ ਕੇ ਇਕਾਗਰ ਹੋ ਕੇ ਉਹ ਸ਼ਕਤੀਆਂ ਵਿੱਚੋਂ ਹੀ ਪ੍ਰਗਟ ਹੋ ਜਾਂਦੀਆਂ ਹਨ, ਤੋਂ ਬਾਹਰੋਂ ਨਹੀਂ ਆਉਂਦੀਆਂ ਉਹ ਤਰਫ ਵਾਂਗੂ। ਸੋ ਆਓ ਇਸੀ ਤਰ੍ਹਾਂ ਰੋਜ਼ ਭਜਨ ਕਰਦੇ ਕਰਦੇ ਮਨ ਟਕਾ ਦੇ ਘਰ ਵਿੱਚ ਚਲਾ ਜਾਂਦਾ ਹੈ, ਇਹ ਚੀਜ਼ਾਂ ਉੱਥੋਂ ਪੈਦਾ ਹੋ ਜਾਂਦੀਆਂ। ਮਾਤਾ ਘਰ ਆਈ, ਆ ਕੇ ਪੁੱਛਣ ਲੱਗੀ, ਬੇਟਾ ਫਰੀਦ ਮਾਲਾ ਫੇਰੀ? ਕਹਿਣਗਾ ਹਾਂ। ਤੇ ਰੱਬ ਨੇ ਗੁੜ ਦਿੱਤਾ? ਕਹਿਣਾ ਮਾਤਾ ਅੱਜ ਤਾਂ ਅੱਗੇ ਕਰੋੜੀ ਮਿਲਦੀ ਸੀ, ਅੱਜ ਤਾਂ ਇੰਨਾ ਗੁੜ ਦਿੱਤਾ, ਪਤਾ ਨਹੀਂ ਮੇਰੇ ਤੇ ਰੱਬ ਕਿੰਨਾ ਖੁਸ਼ ਹੈ। ਇਹ ਸਮਝ ਗਈ ਵੀ ਇਸਦਾ ਸ਼ਬਦ ਜੋ ਮੰਤਰ ਜਪਦਾ ਸੀ, ਕਰਮਾ ਜਪਦਾ ਸੀ, ਉਹਦੇ ਵਿੱਚ ਤਾਕਤ ਪੈਦਾ ਹੋ ਗਈ ਹੈ, ਕਰਦੇ ਕਰਦੇ ਸ਼ਕਤੀ ਪੈਦਾ ਹੋ ਗਈ। ਇੱਕ ਦਿਨ ਕਹਿਣ ਲੱਗੀ ਫਰੀਦ ਦੀ ਮਾਤਾ, ਬੇਟਾ ਇਉਂ ਕਰ, ਅੱਜ ਮਾਲਾ ਫੇਰ ਕੇ ਬੇਨਤੀ ਕਰ ਰੱਬ ਦੇ ਅੱਗੇ, ਸਾਨੂੰ ਕੁਛ ਦਿਨਾਂ ਦਾ ਰਾਸ਼ਨ ਮਿਲ ਜਾਇਆ। ਕਹਿੰਦੇ ਸਤਵਚਨ ਮਾਤਾ ਫਰੀਦ ਨੇ ਮਾਲਾ ਫੇਰੀ, ਮਾਲਾ ਫੇਰ ਕੇ ਅਰਦਾਸ ਕੀਤੀ, ਬੇਨਤੀ ਕੀਤੀ, ਹੇ ਵਾਹਿਗੁਰੂ ਇਹਨੇ ਹੇ ਪਰਮਾਤਮਾ ਸਾਨੂੰ ਕੁਛ ਦਿਨਾਂ ਦਾ ਰਾਸ਼ਨ ਮਿਲਣਾ ਚਾਹੀਦਾ। ਐਸੀ ਖੇਡ ਵਰਤੀ ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣ ਲੱਗੀ, ਬੇਟਾ ਮੈਂ ਤਾਂ ਤੈਨੂੰ 2-4 ਦਿਨ ਦਾ ਗਿਆ ਸੀ, ਇਤਨਾ ਤਾਂ ਸਾਡੇ ਰੱਖਣ ਨੂੰ ਥਾਂ ਵੀ ਨਹੀਂ ਹੈ। ਕਹਿਣ ਲੱਗਾ, ਮਾਤਾ ਮੈਂ ਤਾਂ ਐਸੀ ਹੀ ਬੇਨਤੀ ਕੀਤੀ ਸੀ ਵੀ 2-4 ਦਿਨ ਦਾ ਚਾਹੀਦਾ, ਪਰ ਦੇਤਾ ਰੱਬ ਕਿੱਡਾ ਵੱਡਾ ਹੈ, ਉਹਨੇ ਆਪਣੇ ਹਿਸਾਬ ਦੇ ਰਾਸ਼ਨ ਦਿੱਤੇ ਹਨ, ਸਾਡੇ ਹਿਸਾਬ ਦੇ ਨਹੀਂ ਦਿੱਤੇ ਹਨ, ਜੇ ਵੜੇ ਆਪ ਤੇ ਵੜ ਤੇਰੀ ਦਾਤ। ਇਉਂ ਕਰਕੇ ਇਸੀ ਤਰ੍ਹਾਂ ਭਜਨ ਕਰਦੇ ਕਰਦੇ ਫਰੀਦ ਨੂੰ ਲਗਨ ਲੱਗਦੀ ਚਲੀ ਗਈ। ਜਦੋਂ ਕੁਛ ਵੱਡਾ ਹੋਇਆ, ਉਸ ਮੌਕੇ ਮਾਤਾ ਕਹਿਣਗੇ, ਬੇਟਾ ਤਪ ਕਰ ਜਾ ਕੇ। ਸਤਵਚਨ ਕਿਵੇਂ ਕਰਾਂ? ਕਹਿੰਦੇ ਜੰਗਲਾਂ ਵਿੱਚ ਜਾ ਰਹੀਆਂ ਵੀ ਜਾ ਕੇ ਤਪ ਕਰ। ਸਤਵਚਨ ਚਲਾ ਗਿਆ, ਉੱਥੇ ਜਾ ਕੇ ਪੱਤੇ ਸੂਤੇ ਖਾਲੇ ਦੇ ਦਰਖਤਾਂ ਦੇ ਭੁੱਖ ਲੱਗਦੀ ਹੈ ਤਾਂ ਹੋਰ ਕੀ ਉੱਥੇ ਮਿਲਣਾ ਸੀ। ਜੰਗਲਾਂ ਵਿੱਚ ਰਹਿੰਦਾ ਹੈ, ਛੁੱਪਣਾ ਵਗੈਰਾ ਪਾਣੀ ਪੀ ਛੱਡਦਾ, ਗਰਮੀ ਸਰਦੀ ਸਰੀਰ ਤੇ ਬੜੀ ਚੱਲੀ। 12 ਸਾਲ ਲਗਾਏ, 12 ਸਾਲ ਤੋਂ ਬਾਅਦ ਸੋਚਦਾ ਹੈ ਹੁਣ ਮਾਤਾ ਨੂੰ ਮਿਲਿਆ ਵਾ, ਨਾਲੇ ਦੱਸਿਆ ਵਾ ਮੈਂ ਇੰਨਾ ਕੁਛ ਕੀਤਾ ਹੈ। ਘਰ ਆਇਆ, ਆ ਕੇ ਮਾਂ ਨੂੰ ਮੱਥਾ ਟੇਕਿਆ, ਸੋ ਉਹਨੇ ਅਸੀਸ ਦਿੱਤੀ। ਕਹਿਣ ਬੇਟਾ ਦੱਸ ਕਿਵੇਂ ਤੂੰ ਤਪ ਕੀਤਾ, ਸਾਰੀ ਗੱਲ ਦੱਸੀ। ਖਾਂਦਾ ਕੀ ਹੁੰਦਾ ਸੈਂ? ਕਹਿੰਦਾ ਮਾਤਾ ਖਾਣ ਨੂੰ ਤੇ ਪਰੌਂਠੇ ਮਿਲਦੇ ਸੀ, ਕਿਤੇ ਉੱਥੇ ਦਰਖਤਾਂ ਦੇ ਪੱਤੇ ਸੁੱਕ ਕੇ ਖਾ ਲੈਂਦਾ ਸੀ। ਅੱਛਾ, ਆ ਤੇ ਰੱਖ ਕੇ ਅਸੀਂ ਇਸ਼ਨਾਨ ਕਰਵਾ ਦਈਆਂ। ਪਹਿਲੀ ਜਿਤਨੇ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਪੀਰ ਪੈਗੰਬਰ ਔਲੇ ਦੇਖੋ ਸਭ ਚਟਾ ਜੂਠ ਹੋਏ ਹਨ, ਇਉਂ ਕਰਕੇ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ। ਕੇਸੀ ਇਸ਼ਨਾਨ ਕਰਵਾ ਗਿਆ, ਤੇਰੇ ਕੇਸ ਫਰੋਲਦੇ ਆ, ਮਾਈਆਂ ਬੱਚਿਆਂ ਦੇ ਕੇਸ ਫਰੋਲਦੀਆਂ, ਕੇਸ ਖਿੱਚਣ ਲੱਗੀ ਜਾਣ ਕੇ, ਕਿ ਖਿੱਚਿਆ ਪੀੜਾਂ ਹੋਣੀ ਲਾਜ਼ਮੀ ਸੀ। ਜਦੋਂ ਪੀੜ ਹੁੰਦੀ ਹੈ ਸੀ ਕਰਦੇ ਕਿਉਂ? ਕਹਿਣ ਮਾਤਾ ਕੇਸ ਖਿੱਚਿਆ ਪੀੜ ਹੁੰਦੀ। ਕਹਿਣ ਲੱਗੀ, ਤੇਰੇ ਕੇਸ ਖਿੱਚਿਆ ਪੀੜ ਹੁੰਦੀ ਹੈ, ਜਦੋਂ ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ ਉਹਨੂੰ ਪੀੜ ਨੂੰ ਨਹੀਂ ਸੀ ਹੁੰਦੀ। ਉਹਨੂੰ ਤੇਰਾ ਤਪ ਕਿਸੇ ਕੰਮ ਨਹੀਂ, ਜਾ ਕੇ ਤਪ ਕਰ, ਦਿੱਲੀ ਦੂਰ ਹੈ ਜਿੱਥੇ ਤੇ ਪਹੁੰਚਣਾ। ਫਿਰ ਮਾਤਾ ਨੇ ਭੇਜ ਦਿੱਤਾ, ਫਿਰ ਜਾ ਕੇ ਫਰੀਦ ਨੇ ਪੱਤੇ ਸੂਤ ਕੇ ਵੀ ਖਾਣੇ ਛੱਡ ਦਿੱਤੇ। ਜਿੱਥੋਂ ਕਿਤੋਂ ਕੁਛ ਮਿਲ ਗਿਆ ਉਸ ਤੇ ਸੰਤੋਖ ਕਰਨਾ, ਇੱਕ ਕਾਠ ਦੀ ਰੋਟੀ ਬਣਾ ਲਈ ਤੇ ਉਹ ਪਾਸ ਰੱਖਣੀ, ਜੇ ਕਿਸੇ ਨੂੰ ਪੁੱਛਣਾ ਫਰੀਦਾ ਕੁਛ ਰੋਟੀ ਰੁਟੀ ਖਾਣੀ ਹੈ, ਕਹਿੰਦਾ ਕੁਛ ਖਾਧੀ ਹੈ, ਕੁਛ ਮੇਰੇ ਪੱਲੇ ਵਧੀ ਹੋਈ ਹੈ। ਉਸ ਥਾਂ ਹੀ ਇਹੋ ਜਿਹੇ ਸਲੋਕ ਫਰੀਦ ਦੇ ਆਉਂਦੇ ਹਨ। ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ। ਖਾਧੀ ਚੋਪੜੀ ਕਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ। ਸੰਤੋਖ ਵੱਲ ਇਸ਼ਾਰਾ ਹੈ। ਇਉਂ ਇਹ ਜੀ ਦਿਸ਼ਾ ਦੇ ਵਿੱਚ ਫਰੀਦ ਨੇ ਬੜੀ ਤਪੱਸਿਆ ਕੀਤੀ, ਕਿਤੇ ਖੜ ਖੜ ਕੇ ਸਹਿਜੇ ਰਾਹ ਕਿਉਂ ਤਪ ਕੀਤਾ, ਕਿਤੇ ਕਈ ਮੀਲ ਦਾ ਚੱਕਰ ਬੰਨ ਲੈਣਾ ਫਿਰ ਫਿਰ ਕੇ ਤਪ ਕੀਤਾ। ਇਉਂ ਕਈ ਤਰੀਕੇ ਸਿਰ ਸਤਿਪੁਰਸ਼ ਸਾਧਨ ਕਾਲ ਵੇਲੇ ਤਪੱਸਿਆ ਕਰਦੇ ਹੁੰਦੇ ਹਨ। ਉਸ ਵੇਲੇ ਚਾਰ ਗੱਲਾਂ ਦਾ ਧਿਆਨ ਰੱਖਦੇ ਹਨ, ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਕਾਂਤ ਸੇਵਨ ਕਰਨਾ, ਇਹ ਜ਼ਿਆਦਾ ਅਮਲ ਵਿੱਚ ਲਿਆਉਂਦੇ ਹਨ। ਸਵੇਂ ਇਸੀ ਤਰ੍ਹਾਂ ਸਰੀਰ ਸੁੱਕ ਕੇ ਬਹੁਤ ਕਿਰਸ ਹੋਇਆ ਹੋਇਆ ਹੈ, ਗਰਮੀ ਸਰਦੀ ਕਰਕੇ ਕਾਲਾ ਸਿਆ ਹੋਇਆ ਹੋਇਆ। ਰਾਤ ਦੇ ਵੇਲੇ ਜੰਗਲ ਵਿੱਚ ਫਰੀਦ ਖੜਾ ਤਪ ਕਰਦਾ, ਇੱਕ ਲੁਹਾਰ ਜਿਸਦੇ ਸਿਰ ਤੇ ਘੜਾ ਪਾਣੀ ਦਾ, ਮੋਢੇ ਉੱਪਰ ਕੁਹਾੜਾ ਹੈ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਕੋਇਲੇ ਬਣਾਉਣ ਵਾਸਤੇ। ਇਹਨੇ ਦੇਖਿਆ ਵੀ ਆਹ ਸ਼ਾਇਦ ਸੁੱਕੀ ਲੱਕੜ ਹੈ, ਫਰੀਦ ਨੂੰ ਖੜਾ ਦੇਖ ਕੇ। ਸੋ ਪੀਣ ਦਾ ਇਹਨੇ ਕੁਹਾੜੇ ਦਾ ਪਿਛਲਾ ਪਾਸਾ ਪੀਣ ਜਿਹਨੂੰ ਕਹਿੰਦੇ ਹਨ, ਉਹ ਮਾਰ ਕੇ ਦੇਖਿਓ, ਪਤਾ ਲੱਗ ਜਾਂਦਾ ਸੁੱਕੀ ਗਿੱਲੀ ਲੱਕੜ ਦਾ ਆਵਾਜ਼ ਆ ਜਾਂਦੀ। ਜਦੋਂ ਉਹ ਪਿਛਲਾ ਪਾਸਾ ਮਾਰਿਆ ਫਰੀਦ ਨੂੰ, ਉਹ ਪਿਛਲਾ ਪਾਸਾ ਕੁਹਾੜੇ ਦਾ ਲੱਗਿਆ, ਪੀਣ ਲੱਗਿਆ, ਉਸ ਮੌਕੇ ਫਰੀਦ ਨੇ ਉਸ ਪੱਥਾ ਹੈ ਇਹ ਕਿਉਂ ਸਲੋਕ ਉਚਾਰਨ ਕੀਤਾ।
ਕਿਤੇ ਮਾਰ ਨਾ ਗਵਾਵੀ ਮੇਰਿਆ
ਉਚਾਰਨ ਕਰਕੇ ਕਹਿੰਦਾ ਫਰੀਦਾ ਕੰਧ ਕੁਹਾੜਾ ਸਿਰ ਕੜਾ ਬਣਕੈ ਸਰ ਲੋਹਾਰ ਹਾਂ ਲੋੜੀ ਸ਼ਉ ਆਪਣਾ ਤੂੰ ਲੋੜੇ ਅੰਗਿਆਰ। ਮੈਂ ਇਹ ਸਰੀਰ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ, ਪਰ ਤੂੰ ਇਸਦੇ ਕੋਇਲੇ ਬਣਾਉਣਾ ਚਾਹੁੰਦਾ ਹੈ। ਇਹ ਜੀ ਦਿਸ਼ਾ ਵਿੱਚ ਬੜੀ ਤਪੱਸਿਆ ਕੀਤੀ, ਸਰੀਰ ਸੁੱਕ ਕੇ ਕੰਡੇ ਅਰਗਾ ਹੋ ਗਿਆ। ਬੜੀ ਦੇਰ ਤੱਕ ਪੁੱਠਾ ਵੀ ਲਟਕਦਾ ਰਿਹਾ, ਖੂਹ ਦੇ ਵੀ ਸੰਗਲ ਬੰਨ ਕੇ, ਪਰ ਅਜੇ ਤੱਕ ਬੇਪੀਰਾ ਸੀ, ਬੇਮੁਰਸ਼ਦਾ ਸੀ, ਨਿਗੁਰਾ ਸੀ। ਨਿਗੁਰੇ ਪੁਰਸ਼ ਨੂੰ ਤਾਂ ਕਦੇ ਵੀ ਪ੍ਰਾਪਤੀ ਹੁੰਦੀ ਨਹੀਂ ਨਾ ਰੱਬ ਦੀ। ਇਉਂ ਕਰਕੇ ਉਤਨੀ ਦੇਰ ਤੱਕ ਇਹੋ ਜਿਹੇ ਕਠਿਨ ਸਾਧਨ ਤਪ ਆਦਿ ਇਸਨੇ ਕੀਤੇ। ਸਰੀਰ ਦੀ ਹਾਲਤ ਇਹੋ ਜਿਹੀ ਹੋ ਗਈ ਮੁਰਦੇ ਦੀ ਨੇ, ਪਿਆ ਹੋਇਆ ਹੈ। ਕਾਂ ਮੁਰਦਾ ਜਾਣ ਕੇ ਪੈਰਾਂ ਤੇ ਠੁੰਗਾ ਮਾਰਨੀਆਂ ਸ਼ੁਰੂ ਕਰਦੇ। ਕਾਂ ਦਾ ਸੁਭਾਵ ਹੈ कोई पशु होवे आदमी होवे उसनू परखण वास्ते पहले पैर ते छुंग मार के देखेगा। हौली 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 उसके शरीर ते छलंगा मारदा मारदा उहनू शरीर दीआं अखां वल जांदा है भई अख ते छुंग मार के देखा जिउंदा है कि मरिया है। ये मरिया तां खाऊंगा कायों इहो जिहा जानवर। उस मौके इहो जिही हालत जदों होई तां फरीद ने उस कां प्रथाए यूं इहो जिहे श्लोक उचारण कीते हन। तन सुखा पिंजर थिया तलिया ठूंगे काग अजे सरब न बोड़ियो देख बंदे दे पाग। कागा करगट डोलिया सगला खाया मास ए दोए नैना मत छो फिर देखन की आस। कागा चूंडना पिंजरा वसे ता उडर जाहे जिस पिंजरे मेरा शव वसे मास न तिदू खाए। इहो जी हालत विच बड़ी दुखी दिशा विच इह जो श्लोक फरीद ने उस मौके उच्चारण कीते। देख मैं बंदे Thank you. ਇਹੋ ਜਿਹੀ ਹਾਲਤ ਵਿੱਚ ਫਰੀਦ ਨੇ ਇਹੋ ਜਿਹੇ ਸਲੋਕ ਉਚਾਰਨ ਕੀਤੇ ਹਨ। ਇਹੋ ਜਿਹੀ ਦਿਸ਼ਾ ਦੇ ਵਿੱਚ, ਕਿਉਂਕਿ ਇੰਨੀ ਉੱਚੀ ਵਿਚਾਰ ਤਾਂ ਹੁੰਦੀ ਨਹੀਂ, ਤਪੱਸਿਆ ਬੜੀ ਕਠਿਨ ਕੀਤੀ, ਅਤੇ ਪਰਮਾਤਮਾ ਦਾ ਦੀਦਾਰ ਅਤਿ ਸੂਖਸ਼ਮ ਅੱਖਾਂ ਨਾਲ ਹੁੰਦਾ ਹੈ। ਸੇ ਅੱਖੜੀਆਂ ਬਿਆਨ ਜਿਨ੍ਹਾਂ ਦਿਸਣ ਦੋ ਮਾਂ ਤੇਰੀ, ਉਹ ਆਤਮ ਨੈਣ ਹਨ, ਉਹ ਦਿਵ ਦਿਸ਼ਟ ਹੈ, ਉਹ ਬ੍ਰਹਮ ਦਿਸ਼ਟ ਹੈ, ਉਹ ਸਮ ਦਿਸ਼ਟ ਹੈ, ਜਿਹਦੇ ਨਾਲ ਅੰਤਰਾਤਮੇ ਪਰਮਾਤਮਾ ਦਾ ਦਰਸ਼ਨ ਹੋਣਾ। ਉਹ ਅੱਖ ਅਜੇ ਬੰਦ ਹੈ, ਉਹਦੇ ਵਿੱਚ ਅਵਿਦਿਆ ਦਾ ਮੋਤੀਆ ਉਤਰਿਆ ਹੋਇਆ ਹੈ, ਜਿਵੇਂ ਕਿਸੇ ਦੀਆਂ ਅੱਖਾਂ ਵਿੱਚ ਮੋਤੀਆ ਉਤਰਿਆ ਹੋਵੇ ਉਹਨੂੰ ਦੀਂਦਾ ਨਹੀਂ ਹੁੰਦਾ। ਸੋ ਸਾਹਮਣੇ ਪਦਾਰਥ ਪਏ ਫਿਰ ਵੀ ਨਜ਼ਰ ਨਹੀਂ ਆਇਆ ਕਰਦੇ। ਜਦੋਂ ਕਿਸੇ ਆਈ ਸਪੈਸ਼ਲਿਸਟ ਦੇ ਪਾਸ ਜਾਂਦਾ ਹੈ, ਉਹ ਉਸਦੀਆਂ ਅੱਖਾਂ ਦਾ ਮਾਇਨਾ ਕਰਕੇ ਉਸਨੂੰ ਦਵਾਈ ਦਿੰਦਾ ਹੈ। ਪਹਿਲੇ ਉਸਦਾ ਮੋਤੀਆ ਨਰਮ ਹੁੰਦਾ ਹੈ, ਜਦੋਂ ਦੇਖਦਾ ਹੁਣ ਲਾਉਣ ਦੇ ਯੋਗ ਹੈ, ਹੌਲੀ ਦੇ ਕੇ ਕੁੰਡੀ ਨਾਲ ਉਹ ਪੜਦਾ ਲਾ ਕੇ ਪਰਾਂ ਸੁੱਟਦੀ ਦਿਸਣ ਲੱਗ ਪੈਂਦਾ ਹੈ। ਆਈ ਸਾਈਟ ਨੂੰ ਉਸ ਮੋਤੀ ਨੇ ਢਕਿਆ ਹੋਇਆ ਸੀ ਨਾ। ਇਸੀ ਤਰ੍ਹਾਂ ਇਸਦੀਆਂ ਬੁੱਧ ਰੂਪੀ ਅੱਖਾਂ ਦੇ ਵਿੱਚ ਵੀ ਅਵਿਦਿਆ ਦਾ ਮੋਤੀ ਉਤਰਿਆ ਹੋਇਆ ਹੈ। ਜਿੰਨੀ ਦੇਰ ਉਹ ਲਹਿੰਦਾ ਨਹੀਂ, ਉਨੀ ਦੇਰ ਤੱਕ ਪਰਮਾਤਮਾ ਅੰਦਰ ਹੋਣ ਦੇ ਬਾਵਜੂਦ ਵੀ ਉਸਦਾ ਦੀਦਾਰ ਨਹੀਂ ਹੁੰਦਾ। ਪਰ ਆਦ ਅਵਸਥਾ ਦੇ ਵਿੱਚ ਇੰਨੀ ਸਮਝ ਜਗਿਆਸੂ ਨੂੰ ਹੁੰਦੀ ਨਹੀਂ, ਉਸ ਅਵਸਥਾ ਵਿੱਚ ਹੀ ਬਹੁਤ ਸਾਰੇ ਤਰਲੇ ਕਰਦਾ ਹੈ ਵੀ ਸ਼ਾਇਦ ਬਾਰਵੀਂ ਕਿਵੇਂ ਮੈਨੂੰ ਰੱਬ ਵਿਸ ਪਵੇ। ਇਹੋ ਜਿਹੀ ਅਵਸਥਾ ਵਿੱਚ ਹੀ ਪ੍ਰੇਮ ਵਿੱਚ ਆ ਕੇ ਇਹੋ ਜਿਹੇ ਸ਼ਬਦ ਉਚਾਰਨ ਕੀਤੇ ਹਨ ਪ੍ਰੇਮੀਆਂ ਨੇ। ਤੁਸੀਂ ਕਹੋ ਸੁਹਾਗਣ ਸਹੀਓ ਜਿਨ੍ਹਾਂ ਨੇ ਮੇਰਾ ਦੇਖਿਆ ਪਰੀ ਤੂੰ ਪਿਆਰਾ, ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਈਓ ਵਰਨਾ ਦੀਸੇ ਚੇੜ ਨਾ ਜਾਕਰ ਸੁਹਾਗਣ ਸਾਂਤ ਬਈ ਬਝਈਓ। ਇਤਿਹਾਸ ਉਹਨਾਂ ਪ੍ਰਭੂ ਦੇ ਪਿਆਰਾਂ ਅੱਗੇ ਫਿਰ ਬੇਨਤੀਆਂ ਕਰਦਾ, ਮੈਨੂੰ ਦੱਸੋ ਉਹ ਪਰਮਾਤਮਾ ਦੇ ਚਿੰਨ ਕਹੇ ਜਨ ਕਿੱਥੇ ਰਹਿੰਦਾ ਹੈ? ਕੋਈ ਕਹਿੰਦਾ ਉਹ ਸਰੀਰ ਦੇ ਅੰਦਰ ਵਸਦਾ ਹੈ, ਕੋਈ ਕਹਿੰਦਾ ਬਾਹਰ ਵਸਦਾ ਹੈ। ਇਸ ਕਰਕੇ ਮੇਰੀ ਬਿਰਤੀ ਸੰਸੇਕਾਰ ਹੋਈ ਹੈ। ਜਿਨ੍ਹਾਂ ਦੇਖਿਆ ਉਹਨਾਂ ਨੂੰ ਤਸੱਲੀ ਹੁੰਦੀ ਹੈ, ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ, ਨੇਚਾ ਹੁੰਦਾ, ਕਿਉਂਕਿ ਉਹਨਾਂ ਦੇ ਆਪਣੇ ਤਜਰਬੇ ਹੁੰਦੇ। ਇਸ ਕਰਕੇ ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਆਉਂਦਾ ਹੈ। ਇਉਂ ਫਰੀਦ ਦੀ ਇਹੋ ਜਿਹੀ ਹਾਲਤ ਦੇਖ ਕੇ ਕਿਸੇ ਨੇ ਕਿਹਾ, ਫਰੀਦਾ ਇਉਂ ਨਹੀਂ ਰੱਬ ਮਿਲਣਾ ਜਿਵੇਂ ਤੂੰ ਹੱਠ ਤਪ ਕਰਦਾ ਹੈ। ਹੱਟ ਕਰ ਮਰੇ ਨਾ ਲੇਖੇ ਪਾਵੇ, ਜੇ ਤਾਂ ਮਿਲਣਾ ਮਿਲਿਆ ਨੂੰ ਮਿਲ, ਕਿਉਂਕਿ ਉਹਨਾਂ ਨੂੰ ਮਿਲਣ ਦਾ ਅੱਛੀ ਤਰ੍ਹਾਂ ਰਸਤਾ ਆਉਂਦਾ ਹੈ। ਉਹ ਆਪ ਮਿਲੇ ਹੋਏ ਹਨ, ਜਿਸ ਰਸਤੇ ਚੱਲ ਕੇ ਉਸਨੂੰ ਮਿਲੇ ਨੇ, ਉਹ ਜਗਿਆਸੂ ਨੂੰ ਅਧਿਕਾਰੀ ਜਨਾਂ ਨੂੰ ਠੀਕ ਠੀਕ ਰਸਤਾ ਦੱਸਣ ਨੂੰ ਸਮਰੱਥ ਹਨ। ਜੇ ਤਾਂ ਮਿਲਣਾ ਮਿਲਿਆ ਨੂੰ ਮਿਲ। ਫਿਰ ਫਰੀਦ ਨੂੰ ਇਹ ਗੱਲ ਦਾ ਸ਼ੌਕ ਲੱਗਿਆ। 36 ਸਾਲ ਦੀ ਕਠਿਨ ਤਪੱਸਿਆ ਤੋਂ ਬਾਅਦ ਇਹ ਪਤਾ ਲੱਗਿਆ ਬਈ ਕਿਸੇ ਆਰਥ ਮਹਾਂਪੁਰਖਾਂ ਨੂੰ ਮਿਲ ਕੇ ਰੱਬ ਦਾ ਮਿਲਾਪ ਹੁੰਦਾ। ਉਹ ਫਿਰ ਫਾਜੀ ਦੀ ਅਜਮੇਰ ਬਈ ਤਤਵੇਤੇ ਬ੍ਰਹਮਿਸ਼ ਪ੍ਰਭੂ ਦੇ ਪਿਆਰੇ ਆਰਥ ਲੋਕ ਨਿੰਦੇ ਸਨ, ਉਹਨਾਂ ਦੇ ਪਾਸ ਪਹੁੰਚਿਆ। ਉਹਨਾਂ ਪਾਸ ਪਹੁੰਚ ਕੇ ਪ੍ਰਾਰਥਨਾ ਕੀਤੀ, ਆਪਣੀ ਉਤਕੰਠਾ, ਆਪਣਾ ਸ਼ੌਕ ਜ਼ਾਹਰ ਕੀਤਾ ਕਿ ਮੈਨੂੰ ਹੋਰ ਕੋਈ ਲਗਨ ਨਹੀਂ, ਕੋਈ ਇੱਛਾ ਨਹੀਂ, ਸਿਰਫ ਮੈਂ ਮੌਲਾ ਦਾ ਦੀਦਾਰ ਚਾਹੁੰਦਾ। ਉਹ ਕਹਿਣ ਲੱਗੇ, ਹਾਂ ਹੋ ਸਕਦਾ ਹੈ, ਤਾਂ ਹਰ ਕੰਮ ਵਾਸਤੇ ਖੇਚਲ ਵੀ ਹੁੰਦੀ ਹੈ, ਵਕਤ ਵੀ ਲੱਗਦਾ ਹੈ, ਅਤੇ ਰਸਤਾ ਵੀ ਠੀਕ ਠੀਕ ਮਿਲਣ ਦਾ ਪ੍ਰਾਪਤ ਹੋਣਾ ਚਾਹੀਦਾ, ਤਾਂ ਜਾ ਕੇ ਗੱਲ ਬਣ ਲਈ ਹੈ। ਉਹ ਕਹਿੰਦੇ, ਠੀਕ ਹੈ, ਜਿਵੇਂ ਹੁਕਮ ਹੋਵੇਗਾ ਮੈਂ ਉਸੀ ਤਰ੍ਹਾਂ ਕਰਾਂਗਾ। ਉਹ ਪੂਰਨ ਪੁਰਖ ਸਨ, ਅੰਤਰਾਤਮੇ ਪਰਮਾਤਮਾ ਨੂੰ ਮਿਲੇ ਹੋਏ ਸਨ। ਉਸ ਮੌਕੇ ਫਰੀਦ ਨੂੰ ਉਹਨਾਂ ਪਹਿਲੇ ਦਿਨ ਹੀ ਪ੍ਰਭੂ ਮਿਲਾਪ ਦਾ ਰਸਤਾ ਦੱਸਿਆ, ਸਤਸੰਗ ਦੱਸਿਆ ਵੀ 100 ਸਾਲ ਦੀ ਬੇਪੀਰੇ ਪੁਰਸ਼ ਦੀ ਰਿਆਜ਼ਤ ਨਾਲੋਂ, ਯਾਨੀ ਬੰਦਗੀ ਨਾਲੋਂ, ਇੱਕ ਘੜੀ ਦੀ ਮਹਾਂਪੁਰਖ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਕਰਕੇ ਅੱਜ ਫਰੀਦ ਨੂੰ 36 ਸਾਲ ਵਿੱਚ ਜੋ ਛਿੰਨ ਮਾਤਰ ਵੀ ਸ਼ਾਂਤ ਨਸੀਬ ਨਹੀਂ ਸੀ ਹੋਈ, ਪਹਿਲੇ ਦਿਨ ਹੀ ਉਹ ਬੇਅੰਤ ਸ਼ਾਂਤ ਪ੍ਰਾਪਤ ਕਰਦਾ ਹੈ। ਰਸਤਾ ਸਹੀ ਸਹੀ ਮਿਲ ਗਿਆ ਅਤੇ ਉਸਨੇ ਭਜਨ ਮਨ ਕਰਕੇ ਔਰ ਸਰੀਰ ਕਰਕੇ ਉਹਨਾਂ ਪੁਰਖਾਂ ਦੀ ਸੇਵਾ, ਜਿੱਥੋਂ ਕੁਛ ਪ੍ਰਾਪਤ ਕਰਨਾ ਹੈ ਉਹਨਾਂ ਦੀ ਸੇਵਾ ਅਤੇ ਪ੍ਰਸੰਨਤਾ ਦੁਆਰਾ ਹੀ ਪ੍ਰਾਪਤ ਹੁੰਦਾ। ਇਹ ਫਾਇਦਾ ਹੈ, ਦੁਨੀਆਂ ਦੇ ਵਿੱਚ ਕੋਈ ਵੱਡਾ ਗੁਣ ਪ੍ਰਾਪਤ ਕਰਨਾ ਹੋਵੇ ਉਤਨੀ ਜ਼ਿਆਦਾ ਘਾਲਣਾ ਦੀ ਲੋੜ ਹੁੰਦੀ ਹੈ। ਜਿਵੇਂ ਬਾਬਾ ਅਮਰਦਾਸ ਜੀ ਨੇ ਤਨ ਮਨ ਵਾਰ ਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਸਾਕਸ਼ਾਤ ਪਰਮੇਸ਼ਰ ਰੂਪ ਜਾਣ ਕੇ ਸੇਵਾ ਕਰਨੀ ਆਰੰਭੀ, ਇਸੀ ਤਰ੍ਹਾਂ ਫਰੀਦ ਨੇ ਵੀ ਹੁਣ ਕਮਰ ਕਸਾ ਕਰ ਲਿਆ ਦੋਵੇਂ ਗੱਲਾਂ। ਨਾਮ ਜਪੀਏ ਤੰਦੂਰ ਹੁੰਦੇ Oh, फरीद ने भी इसी तरह सेवा और भजन दोवें गल्लां दे वास्ते कमर कसा कर लिया। सत्संग समय नूं भी देखना है। हुण गज वज के गुरु स्तोत्र विच बोलो, उस तों बाद अरदास विच जुड़ो, फिर हुक्मनामा सुन के प्रसाद लेके चाले पाओ। कल फिर इत्थों शुरू कीता जाए। धन है धन है धन है गुरु नानक साहिब Thank you.
ஏற்பட்டேன்.